ਸਤਿਸੰਗ ਜੀ, ਪਿਆਰ ਨਾਲ ਕਹਿਣਾ, ਸਤਸੰਗਤ ਅੰਮ੍ਰਿਤਸਰ ਆ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਵਿਸ਼ਾਲ ਸਤਸੰਗ ਦੇ ਰੂਪ ਦੇ ਵਿੱਚ ਇੱਕ ਸ਼ਰਧਾ ਦੇ ਭਾਵ ਨਾਲ ਯੁਕਤ ਹੋ ਕੇ ਸਾਰੇ ਇੱਥੇ ਉਪਸਥਿਤ ਹੋਏ। ਪਿਛਲੇ ਮਹੀਨੇ ਹੀ ਦਿੱਲੀ ਦੇ ਵਿੱਚ ਸਾਲਾਨਾ ਸੰਤ ਸਮਾਗਮ ਸੰਪੰਨ ਹੋਇਆ ਔਰ ਉੱਥੇ ਵੀ ਅਨੇਕਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਔਰ ਸਾਰਿਆਂ ਨੇ ਲੱਖਾਂ ਦੀ ਸੰਖਿਆ ਵਿੱਚ ਮਿਲ ਜੁਲ ਕੇ ਇੱਕ ਸਮਾਗਮ ਦਾ ਸੁੰਦਰ ਰੂਪ ਬਣਾਇਆ। ਉਸ ਦੀ ਸ਼ੋਭਾ ਵਧਾਈ ਔਰ ਨਾਲ ਹੀ ਸਮਾਗਮ ਤੋਂ ਹਰ ਪ੍ਰਕਾਰ ਦੀ ਪ੍ਰੇਰਣਾ ਵੀ ਲਈ, ਉਤਸ਼ਾਹ ਵੀ ਵਧੇ। ਇਸੇ ਕਾਰਨ ਸਮਾਗਮ ਤੋਂ ਤਕਰੀਬਨ 20 ਦਿਨਾਂ ਬਾਅਦ ਉੱਤਰ ਪ੍ਰਦੇਸ਼ ਦੇ ਚੰਦ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ ਔਰ ਕਾਫੀ ਅਰਸੇ ਦੇ ਬਾਅਦ ਕਿਤੇ 14 ਸਾਲ, 15 ਸਾਲ, 18 ਸਾਲ, 19 ਸਾਲ, 20 ਸਾਲ ਬਾਅਦ ਐਸੇ ਥਾਵਾਂ 'ਤੇ ਜਾ ਕੇ ਭਗਤਾਂ ਦੇ ਦਰਸ਼ਨ ਹੋਏ ਔਰ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਉਮੜਦਾ ਹੋਇਆ ਸਾਗਰ ਥਾਂ ਥਾਂ 'ਤੇ ਵੇਖਣ ਨੂੰ ਮਿਲਿਆ, ਜਿੱਥੇ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ, ਮਾਤਾਵਾਂ ਤੱਕ ਇੰਨੀ ਠੰਡ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉੱਥੇ ਉਪਸਥਿਤ ਹੋਏ ਔਰ ਫਿਰ ਹਫ਼ਤਾ ਦਿੱਲੀ ਰਹਿਣ ਤੋਂ ਬਾਅਦ ਇਸ ਪਾਸੇ ਦੀ ਯਾਤਰਾ ਬਣੀ ਔਰ ਇਸੇ ਯਾਤਰਾ ਦੇ ਦੌਰਾਨ ਹੀ ਅੱਜ ਆਪ ਦੇ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ, ਜਿੱਥੇ ਪਿਆਰ ਦੇ ਤਰਾਨੇ ਗਾਏ ਜਾ ਰਹੇ ਹਨ, ਜਿੱਥੇ ਮਾਨਵਤਾ ਇਨਸਾਨੀਅਤ ਦਾ ਪੈਗਾਮ ਦਿੱਤਾ ਜਾ ਰਿਹਾ ਹੈ, ਜਿੱਥੇ ਕਿ ਇਸ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਤੋਂ ਐਸੀਆਂ ਪ੍ਰਾਰਥਨਾਵਾਂ ਇਸ ਦੇ ਅੱਗੇ ਕੀਤੀਆਂ ਜਾ ਰਹੀਆਂ ਹਨ, ਐਸੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਔਰ ਉਹ ਅਰਦਾਸਾਂ ਆਪਣੇ ਲਈ ਔਰ ਸਾਰੇ ਸੰਸਾਰ ਦੇ ਲਈ ਹਨ। ਆਪਣੇ ਲਈ ਵੀ ਸੁਮਤ ਮੰਗੀ ਜਾ ਰਹੀ ਹੈ, ਸੰਸਾਰ ਦੇ ਹਰ ਇਨਸਾਨ ਦੇ ਲਈ ਵੀ ਸੁਮਤ ਮੰਗੀ ਜਾ ਰਹੀ ਹੈ, ਕਿਉਂਕਿ ਜਿੱਥੇ ਜਿੱਥੇ ਕੁਮਤ ਹਾਵੀ ਹੁੰਦੀ ਹੈ ਉੱਥੇ ਉੱਥੇ ਹੀ ਜੀਵਨ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਉੱਥੇ ਉੱਥੇ ਹੀ ਚੈਨ ਖੰਭ ਲਾ ਕੇ ਉੱਡ ਜਾਂਦਾ ਹੈ, ਸਾਡੇ ਜੀਵਨ ਤੋਂ ਦੂਰ ਚਲਾ ਜਾਂਦਾ ਹੈ, ਉੱਥੇ ਉੱਥੇ ਹੀ ਸਾਡੇ ਮਨ ਦੇ ਵਿੱਚ ਕੁਰੀਤੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉੱਥੇ ਉੱਥੇ ਹੀ ਅਹਿਮ ਹੋਰ ਜ਼ਿਆਦਾ ਆਪਣਾ ਸਿਰ ਚੱਕਣ ਲੱਗ ਪੈਂਦਾ ਹੈ। ਤੋ ਇਸ ਲਈ ਇੱਕ ਸੁਮਤ ਮੰਗੀ ਜਾਂਦੀ ਹੈ ਕਿ ਦਾਤਾਰ ਇਹ ਖੋਟੀ ਮਤ ਨਹੀਂ, ਇਹ ਨੀਵੀਂ ਮਤ ਨਹੀਂ, ਉੱਚੀ ਮਤ ਜਿਹੜੀ ਹਮੇਸ਼ਾ ਸੰਤਾਂ ਨੇ ਦਿੱਤੀ ਹੈ, ਜਿਸ ਦੇ ਨਾਲ ਉਹ ਖੁਦ ਯੁਕਤ ਰਹੇ ਹਨ, ਉਸੇ ਉੱਚੀ ਮਤ ਦੇ ਕਾਰਨ ਹੀ ਉਹਨਾਂ ਨੂੰ ਉੱਚਾਈ ਪ੍ਰਾਪਤ ਹੋਈ ਹੈ। ਅਗਰ ਯਸ਼ ਉਹਨਾਂ ਨੂੰ ਮਿਲਿਆ ਹੈ ਉਸੇ ਉੱਚੀ ਮਤ ਦੇ ਕਾਰਨ ਮਿਲਿਆ ਹੈ, ਕੋਈ ਹੋਰ ਰੁਤਬੇ ਜਾਂ ਅਹੁਦਿਆਂ ਦੇ ਕਾਰਨ ਨਹੀਂ, ਕਿਸੇ ਹੋਰ ਸਮਰਥਾ ਦੇ ਕਾਰਨ ਨਹੀਂ, ਕੋਈ ਹੋਰ ਲਿਆਕਤ ਦੇ ਕਾਰਨ ਨਹੀਂ। ਉਹ ਉੱਚਾਈਆਂ ਜਦ ਵੀ ਮਿਲੀਆਂ ਹਨ ਉਹ ਉਸੇ ਮਤ ਉੱਚੀ ਦੇ ਕਾਰਨ ਹੀ, ਜਿਹੜੀ ਕਿ ਹਮੇਸ਼ਾ ਹੀ ਮਹਾਂਪੁਰਸ਼ਾਂ ਭਗਤਾਂ ਦੀ ਰਹੀ ਹੈ। ਤੋ ਐਸੀ ਉੱਚੀ ਮਤ ਨੂੰ ਧਾਰਨ ਕਰਕੇ, ਮਨ ਨੂੰ ਨੀਵਾਂ ਕਰਕੇ ਭਗਤਾਂ ਨੇ ਹਮੇਸ਼ਾ ਹੀ ਸ਼ੋਭਾ ਪ੍ਰਾਪਤ ਕੀਤੀ ਹੈ, ਉਹ ਯਸ਼ ਦੇ ਪਾਤਰ ਬਣੇ ਹਨ। ਉਹਨਾਂ ਨੇ ਹਮੇਸ਼ਾ ਹੀ ਹਲੀਮੀ ਨੂੰ ਧਾਰਨ ਕੀਤਾ ਹੈ, ਉਹਨਾਂ ਨੇ ਹਮੇਸ਼ਾ ਹੀ ਜ਼ਿਆਦਾ ਧਿਆਨ ਆਪਣੇ ਆਪ ਨੂੰ ਸਵਾਰਨ ਵਿੱਚ ਲਗਾਇਆ ਹੈ। ਜਿਵੇਂ ਉਹ ਪੰਕਤੀ ਕਈ ਦਫ਼ਾ ਦੁਹਰਾਈ ਗਈ ਹੈ कि अगर दूसरियां दे वल ही झात मारते रहते हाँ द मोर एंड मोर यू लुक टूवर्ड्स द फॉल्ट ऑफ अदर्स एंड लैस सो एंड यू गैट लैस एंड लैस टाइम टू रैक्टिफाई योर सैल्व कि इस तरह के नाल दूसरियां दे वल ही हमेशा वेखते रहते हाँ लेकिन अपना आपनों असी विसार देंदे हाँ कि साडे मन की की दशा है साडे मन की की अवस्था है और ये भी अजीब दी गल हुंदी है कि दूसरे नूं अभिमानी कह रहे हुंदे हाँ अपने अहम का ध्यान ही नहीं हुंदा है दूसरे की कमी नूं असी वेख रहे हुंदे हाँ अपने जीवन दियां घाटां नूं असी कदे उस वल ध्यान ही नहीं दिंदे हाँ इसे लिए वो शायर का शेर कि तबसरा जब औरों पे किया कीजिए सामने आईना रख लिया कीजिए कि दूसरों के उत्ते तबसरा करना तो बड़ा सौखा है बड़ा आसान है लेकिन अपने जुल्फां बिखरिया हुई वल ध्यान नहीं जाता है अपने चेहरे के उत्ते लग्या होया दाग वो नज़र आता नहीं है तो इस लिए महापुरशां ने भगतां ने हमेशा अपने आप नूं सवारण दे उत्ते योग एक ध्यान दिवाया है कि असी अपने आप नूं सुचेत रखना है अपने आप नूं चेतन रखना है असी किते भी भुल के भी उस राह ते नहीं चलना जिहड़ा कि मनवत वाला रस्ता है दातार ने अनेकां विच गुण भरे हुए हन और सानूं ओह गुण नज़र आने शुरू हो जाण क्योंकि जिस वक्त जिस तरह का साडा ध्यान हुंदा है उस तरह की साडी दृष्टि बनती चली जाती है और साडी पूरी ही एकाग्रता वेखण दी उस ध्यान दे नाल रहिंदी है तो महापुरश संत जनां दे भगतां दे गुरसिखां दे गुरमुखां दे हमेशा ही भाव दूसरियां दे गुण वेखण वल हुंदे हन जिवें राजमाता जी अक्सर सुनाया करदे सन दो गठड़ियां दी गल सुनाया करदे सन कि एक गठड़ी पिठ दे पिछे जिहड़े कि मोढे दे उत्ते किसी डांग दे उत्ते एक गठड़ी टंगी हुई और एक होर टंगी हुई एक अगे है मूँह दे एक पिछे वल है पिठ दे तो इह दसदे सन कि एक गठड़ी जिहड़ी सामने गुरमुख रखदे हन वह दूसरियां दे गुणां वाली रखदे हन कि दूसरे दे गुण और अगर वेखते हैं उस नूं दूसरियां दे गुणा दे विच रूप विच देखते हैं और अपने अवगुण सामने रखते हैं दूसरियां दे कमियां नूं पिछे रखते हैं और अपने गुणा नूं पिछे रखते हैं उस नूं जताते नहीं हैं इस तरह के नाल महापुरशां ने हमेशा ही जो वाक भी कहे हैं कि आपस को जो जाने नीचा सही गणिए सब ते ऊंचा कि मैं कमीनी कोजी कुचजी बेगुण कौन विचारी बुल्ला शाह दे लायक नाहीं शाह इनायत तारी कि अपने आप नूं कमीनी कोजी कुचजी कह रहे हैं हालांकि एक अध्यात्मिकता दे रूप विच वेखिए ते सब तो सुंदरता उत्थे ही है जिथे अपने आप नूं कोझा मनिया जा रहा है उत्थे दरअसल सब तो एक उच्ची सुंदरता हुंदी है उत्थे सीरत दी सुंदरता हुंदी है शकलां दी सुंदरता ते हुंदी है बेशक जो आकर्षित भी करदी है लुभाएवान भी करदी है लेकिन जिस दे कारण जीवन दा म्यार उच्चा हुंदा है उस सीरत अच्छी दे कारण हुंदा है तो इस लई अपने आप नूं कचज्जा मनिया कि कबीर सब ते हम बुरे हम तज भलो सब कोए अपने आप नूं ही निमाणा अपने आप नूं ही कमियां नाल भरिया होया मन के और फिर अपने आप नूं ही सवारदे होयां भगतां ने हमेशा दूसरियां दे लई एक मार्ग प्रदर्शित कीता है महापुरशां ने हमेशा ही दूसरियां दा सत्कार कीता है उन्हां दे ਗੁਣਾਂ ਨੂੰ, ਜਿਵੇਂ ਬਾਬਾ ਗੁਰਬਚਨ ਸਿੰਘ ਜੀ ਵੀ ਨਾਲੀ ਦੇ ਵਿੱਚ ਪਏ ਹੋਏ ਸੋਨੇ ਦੇ ਟੁਕੜੇ ਦੀ ਗੱਲ ਕਰਦੇ ਸਨ ਕਿ ਉਸ ਨਾਲੀ ਦੇ ਵਿੱਚ ਸੋਨੇ ਦਾ ਕੋਈ ਟੁਕੜਾ, ਕੋਈ ਛਾਪ, ਕੋਈ ਮੁੰਦਰੀ, ਕੋਈ ਹੋਰ ਚੀਜ਼ ਪਈ ਹੋਵੇ ਅਤੇ ਅਸੀਂ ਉਸ ਵਿੱਚੋਂ ਮੁੰਦਰੀ ਚੁੱਕ ਲੈਂਦੇ ਹਾਂ ਕਿਉਂਕਿ ਅਸੀਂ ਸੋਨੇ ਦੀ ਕੀਮਤ ਨੂੰ ਜਾਣਦੇ ਹਾਂ ਔਰ ਉਸ ਨੂੰ ਅਪਣਾ ਲੈਂਦੇ ਹਾਂ, ਭਾਵੇਂ ਉਹ ਕਿੱਚੜ ਵਿੱਚ ਪਿਆ ਹੋਇਆ ਲੇਕਿਨ ਅਸੀਂ ਉਸ ਦੀ ਕੀਮਤ ਨੂੰ ਜਾਣਦੇ ਹਾਂ। ਔਰ ਵੇਖਿਆ ਗਿਆ ਹੈ ਕਿ ਐਸੇ ਐਸੇ ਇੱਕ ਮਾਲਿਕ ਨੇ ਕਈਆਂ ਦੇ ਵਿੱਚ ਕੋਈ ਐਸੇ ਪਹਿਲੂ ਗੁਣ ਦੇ ਰੂਪ ਵਿੱਚ ਭਰੇ ਹੁੰਦੇ ਹਨ। ਇੱਕ ਹੋਰ ਮਿਸਾਲ ਦਾਸ ਨੇ ਚੰਦ ਦਫਾ ਦਿੱਤੀ, ਅੱਜ ਫਿਰ ਧਿਆਨ ਵਿੱਚ ਆ ਗਈ ਕਿ ਇੱਕ ਵਾਰੀ ਇਸੇ ਤਰ੍ਹਾਂ ਦੇ ਨਾਲ ਰਾਤ ਦਾ ਵਕਤ ਔਰ ਇੱਕ ਬੜਾ ਇਨਸਾਨ ਜਿਹੜਾ ਕਿ ਕੁਛ ਉੱਥੋਂ ਦੇ ਭੈਣਾਂ ਨਿਕਲ ਰਹੀਆਂ ਸਨ, ਬੱਚੀਆਂ ਨਿਕਲ ਰਹੀਆਂ ਸਨ ਅਤੇ ਰਾਤ ਦਾ ਵਕਤ ਅਤੇ ਉਹਦੇ ਮਨ ਦੇ ਵਿੱਚ ਲਾਲਸਾ ਔਰ ਉਹਦੇ ਪਿੱਛੇ ਪਿਆ ਹੋਇਆ। ਇਹਨੇ ਨੂੰ ਇੱਕ ਹੋਰ ਪਾਸਿਓਂ ਬੜਾ ਹੀ ਖੂੰਖਾਰ ਸ਼ਕਲ ਦਾ ਇੱਕ ਇਨਸਾਨ ਆਇਆ, ਉਹ ਹੋਰ ਡਰ ਗਈਆਂ ਔਰ ਉਹ ਇੰਨਾ ਖੂੰਖਾਰ ਔਰ ਉਸਦੇ ਹੱਥ ਵਿੱਚ ਕਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਸੀ ਕੋਈ ਉਹਨੇ ਸਮਾਨ ਵੀ ਚੁੱਕਿਆ ਹੋਇਆ ਹੈ, ਜਿਵੇਂ ਕੋਈ ਬੜਾ ਹੀ ਕੋਈ ਐਸਾ ਕਰਮ ਕਰਕੇ ਆਇਆ ਹੈ। ਲੇਕਿਨ ਉਹੀ ਖੂੰਖਾਰ ਨਜ਼ਰ ਵਾਲਾ ਇਨਸਾਨ ਉਹਨਾਂ ਭੈਣਾਂ ਨੂੰ ਕਹਿੰਦਾ ਹੈ ਕਿ ਭੈਣੋ ਤੁਸੀਂ ਨਿਕਲ ਜਾਓ, ਮੈਂ ਇਹਨੂੰ ਸੰਭਾਲ ਲੈਂਦਾ ਹਾਂ। ਯਾਨੀ ਕਿ ਉਹ ਜਿਹੜਾ ਖੁਦ ਉਸ ਵਕਤ ਖੂੰਖਾਰ ਨਜ਼ਰ ਆ ਰਿਹਾ ਸੀ, ਸ਼ਾਇਦ ਕੋਈ ਹੋਰ ਇਹੋ ਜਿਹਾ ਕੰਮ ਕਰਕੇ ਆਇਆ ਹੋਵੇ, ਲੇਕਿਨ ਘੱਟੋ ਘੱਟ ਉਹ ਪਹਿਲੇ ਵਾਲੇ ਇਨਸਾਨ ਦੇ ਮੁਕਾਬਲੇ ਵਿੱਚ ਉਸ ਨੂੰ ਔਰਤ ਜਾਤੀ ਦੀ ਡਿਗਨਿਟੀ ਦਾ ਪੂਰਾ ਪੂਰਾ ਉਸਨੂੰ ਅਹਿਸਾਸ ਸੀ। ਔਰ ਅਗਰ ਅਸੀਂ ਵੇਖੀਏ ਕਿ ਉਹ ਭਾਵੇਂ ਉਹਨੇ ਵੀ ਕੋਈ ਹੋਰ ਵੀ ਐਸਾ ਕਰਮ ਕੀਤਾ ਹੋਣਾ ਹੈ ਜਿਹੜਾ ਕਿ ਅੱਛਾ ਕਰਮ ਨਹੀਂ, ਲੇਕਿਨ ਦੂਸਰੇ ਪਹਿਲੂ ਵਿੱਚ ਵੇਖ ਰਹੇ ਹਾਂ ਕਿ ਘੱਟੋ ਘੱਟ ਉਸ ਵਿੱਚ ਇਹ ਗੁਣ ਤਾਂ ਹੈ ਕਿ ਉਹ ਭੈਣਾਂ ਦੀ ਡਿਗਨਿਟੀ ਨੂੰ ਜਾਣਦਾ ਹੈ। ਇਸੇ ਤਰ੍ਹਾਂ ਦੇ ਨਾਲ ਕਿਸੇ ਦੇ ਵਿੱਚ ਕੁਛ, ਕਿਸੇ ਦੇ ਵਿੱਚ ਕੁਛ, ਕੋਈ ਨਾ ਕੋਈ ਗੁਣ ਹੁੰਦਾ ਹੈ ਔਰ ਅਸੀਂ ਉਸੇ ਗੁਣਾਂ ਵੱਲ ਧਿਆਨ ਦੇਣਾ ਹੈ ਔਰ ਉਹਨਾਂ ਗੁਣਾਂ ਨੂੰ ਹੀ ਅਪਣਾਉਣਾ ਹੈ। ਉਹਨਾਂ ਗੁਣਾਂ ਨਾਲ ਯੁਕਤ ਹੋ ਕੇ ਹੀ ਅਸੀਂ ਆਪਣੇ ਆਪ ਨੂੰ ਐਸੇ ਖਜ਼ਾਨੇ ਦੇ ਨਾਲ ਭਰਪੂਰ ਕਰਦੇ ਚਲੇ ਜਾਣਾ ਹੈ, ਅਸੀਂ ਗੁਣਵਾਨ ਬਣਦੇ ਚਲੇ ਜਾ ਰਹੇ ਹਾਂ। ਕਿਉਂਕਿ ਜੋ ਵੀ ਚੁਣਾਂਗੇ, ਜ਼ਮੀਨ ਦੇ ਉੱਤੇ ਸਭ ਕੁਛ ਪਿਆ ਹੋਇਆ ਹੈ, ਲੇਕਿਨ ਜੋ ਚੁਣਾਂਗੇ ਸਾਡੇ ਕੋਲ ਤਾਂ ਉਹੀ ਉਸੇ ਦਾ ਹੀ ਇਜ਼ਾਫਾ ਹੋਏਗਾ। ਜੋ ਵੀ ਚੁਣਾਂਗੇ, ਅਗਰ ਕੰਡੇ ਚੁਣਦੇ ਜਾਵਾਂਗੇ ਕੰਡੇ ਇਕੱਠੇ ਹੁੰਦੇ ਜਾਣਗੇ, ਫੁੱਲ ਚੁਣਦੇ ਜਾਵਾਂਗੇ ਤਾਂ ਫੁੱਲ ਇਕੱਠੇ ਹੁੰਦੇ ਜਾਣਗੇ। ਇਸੇ ਤਰ੍ਹਾਂ ਦੇ ਨਾਲ ਗੁਣ ਚੁਣਦੇ ਜਾਵਾਂਗੇ ਤਾਂ ਸਾਡਾ ਵੀ ਪ੍ਰਵਿਰਤੀ ਵੀ ਬਣਦੀ ਜਾਏਗੀ ਉਸੇ ਤਰ੍ਹਾਂ ਦੀ ਔਰ ਅਸੀਂ ਖੁਦ ਵੀ ਗੁਣਵਾਨ ਬਣਦੇ ਚਲੇ ਜਾਵਾਂਗੇ। ਤੋ ਇਹੀ ਮਹਾਂਪੁਰਸ਼ਾਂ ਦੀ, ਭਗਤਾਂ ਦੀ ਹੀ ਇਹ ਸੋਚ ਰਹੀ ਹੈ, ਐਸੀਆਂ ਹੀ ਭਾਵਨਾਵਾਂ ਨਾਲ ਯੁਕਤ ਹੋ ਕੇ ਉਹ ਇਸ ਸੰਸਾਰ ਦੀ ਯਾਤਰਾ ਨੂੰ ਉਹ ਤੈਅ ਕਰਦੇ ਆਏ ਹਨ ਔਰ ਉਹਨਾਂ ਤੋਂ ਇਹੀ ਉਮੀਦ ਹੋਇਆ ਕਰਦੀ ਹੈ ਕਿ ਵਾਕਈ ਹੀ ਭਗਤ ਜਿਸ ਨੂੰ ਕਹਿ ਦਿੱਤਾ ਜਾਂਦਾ ਹੈ, ਤੋ ਭਗਤ ਦਾ ਮਤਲਬ ਹੀ ਇਹੀ ਹੈ ਕਿ ਉਹ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ, ਉਹ ਆਪਣੇ ਆਪ ਨੂੰ ਮਿਟਾ ਦਿੰਦਾ ਹੈ, ਉਹ ਹਮੇਸ਼ਾ ਹੀ ਐਸੇ ਦਿਵਯ ਗੁਣਾਂ ਨਾਲ ਯੁਕਤ ਰਹਿੰਦਾ ਹੈ। ਉਸ ਦੀ ਦ੍ਰਿਸ਼ਟੀ ਵੀ ਇੱਕ ਸੁੰਦਰ ਦ੍ਰਿਸ਼ਟੀ ਹੁੰਦੀ ਹੈ, ਉਹ ਇੱਕ ਸਭ ਨੂੰ ਆਪਣਾ ਕਰਕੇ ਵੇਖਦੀ ਹੈ ਔਰ ਦੂਸਰਿਆਂ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਦੀ ਹੈ, ਆਪਣੇ ਆਪ ਨੂੰ ਇੱਕ ਮਿਟਾ ਕੇ ਇਸ ਜੀਵਨ ਦੇ ਸਫ਼ਰ ਨੂੰ ਭਗਤ ਤੈਅ ਕਰਦੇ ਆਏ ਹਨ। ਤੋ ਆਓ ਸਾਧ ਸੰਗਤ, ਕਹਿਣ ਦਾ ਭਾਵ ਇਹੀ ਹੈ ਕਿ ਜਿਤਨੇ ਵੀ ਮਹਾਂਪੁਰਸ਼ਾਂ ਦੇ ਬਚਨ ਅਸੀਂ ਲਗਾਤਾਰ ਸੁਣਦੇ ਆ ਰਹੇ ਹਾਂ, ਤੋ ਬਚਨ ਇਸੇ ਪਾਸੇ ਹੀ ਸਾਨੂੰ ਇੱਕ ਪ੍ਰੇਰਿਤ ਕਰਦੇ ਹਨ ਕਿ ਜਿਹੜੇ ਕਿ ਸਾਡੇ ਲਈ ਉਹ ਮਾਰਗ ਪ੍ਰਦਰਸ਼ਕ ਹੁੰਦੇ ਹਨ ਕਿ ਅਸੀਂ ਵੀ ਉਸੇ ਭਾਵ ਦੇ ਨਾਲ ਯੁਕਤ ਹੋ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਦੇ ਚਲੇ ਜਾਈਏ। ਔਰ ਉਹ ਭਾਵ ਹਨ ਨਿਮਰਤਾ ਵਾਲੇ, ਉਹ ਭਾਵ ਹਨ ਵਿਸ਼ਾਲਤਾ ਵਾਲੇ, ਉਹ ਭਾਵ ਹਨ ਸਹਿਨਸ਼ੀਲਤਾ ਵਾਲੇ। ਅੱਜ ਵੀ ਆਪਨੇ ਬਚਨ ਸ਼੍ਰਵਣ ਕੀਤੇ, ਛੋਟੇ ਛੋਟੇ ਬੱਚਿਆਂ ਤੋਂ ਇੰਨੀਆਂ ਇੰਨੀਆਂ ਉੱਚੀਆਂ ਗੱਲਾਂ ਸੁਣੀਆਂ, ਵਾਕਿਆ ਹੀ ਉਹ ਭਾਵੇਂ ਛੋਟੇ ਬੱਚਿਆਂ ਦੀ ਜ਼ੁਬਾਨ ਤੋਂ ਹੋਣ, ਇੱਥੋਂ ਤੱਕ ਵੀ ਬਹੁਤ ਹੀ ਇਸ ਤੋਂ ਵੀ ਛੋਟੀ ਉਮਰ ਵਾਲੇ ਬੱਚਿਆਂ ਨੂੰ ਵੀ ਸੁਣਿਆ ਹੈ, ਜ਼ੁਬਾਨ ਉਹਨਾਂ ਦੀ ਤੋਤਲੀ ਹੁੰਦੀ ਹੈ। ਲੇਕਿਨ ਦਾਸ ਅਕਸਰ ਕਹਿੰਦਾ ਹੈ ਕਿ ਜ਼ੁਬਾਨ ਤੋਤਲੀ ਹੋ ਸਕਦੀ ਹੈ ਲੇਕਿਨ ਸੰਦੇਸ਼ ਤੋਤਲਾ ਨਹੀਂ ਹੈ। ਉਹ ਸੰਦੇਸ਼ ਬੜਾ ਹੀ ਸਾਫ਼ ਸਾਫ਼ ਹੈ, ਉਹ ਬੜਾ ਹੀ ਉੱਚਾ ਸੰਦੇਸ਼ ਹੈ। ਔਰ ਇਸੇ ਤਰ੍ਹਾਂ ਦੇ ਨਾਲ ਕਈ ਦਫ਼ਾ ਅਸੀਂ ਉਮਰ ਦੇ ਤਕਾਜ਼ੇ ਨੂੰ ਵੇਖ ਕੇ ਹੀ ਦਰਗੁਜ਼ਰ ਕਰ ਦਿੰਦੇ ਹਾਂ। ਕਈ ਸਾਡੇ ਬੱਚੇ ਜਾਂ ਨੌਜਵਾਨ ਕਿਸੇ ਨਾਲ ਗੱਲ ਵੀ ਕਰਦੇ ਹਨ, ਕਿਸੇ ਹੋਰ ਇਨਸਾਨ ਦੇ ਨਾਲ ਜਿਹੜਾ ਮਿਸ਼ਨ ਉਹਨੂੰ ਮਿਸ਼ਨ ਦੀ ਵਾਕਫੀਅਤ ਦਿੰਦੇ ਹਨ, ਅਤੇ ਅਕਸਰ ਅੱਗੇ ਇਹੀ ਹੁੰਦਾ ਹੈ ਕਿ ਇਹ ਕਿਹੜੇ ਨਿਆਣੇ ਜੇ ਆ ਗਏ ਸਾਨੂੰ ਸਮਝਾਉਣ। ਅਸੀਂ ਤਾਂ ਪਤਾ ਨਹੀਂ ਕਿੰਨੀਆਂ ਗਰਮੀਆਂ ਸਰਦੀਆਂ ਵੇਖੀਆਂ ਹੋਈਆਂ ਹਨ, ਅਸੀਂ ਤਾਂ ਬੜਾ ਹੀ ਦੌਰ ਵੇਖੇ ਹੋਏ ਹਨ। ਲੇਕਿਨ ਉਹ ਉੱਥੇ ਅਹਿਮ ਕੰਮ ਕਰ ਰਿਹਾ ਹੁੰਦਾ ਹੈ, ਕਿਉਂਕਿ ਉਹ ਜਾਣਦੇ ਨਹੀਂ ਕਿ ਜੋ ਬੱਚੇ ਵੀ ਸਮਝਾ ਰਹੇ ਹੁੰਦੇ ਹਨ ਜਾਂ ਸੰਦੇਸ਼ ਦੇ ਰਹੇ ਹੁੰਦੇ ਹਨ, ਉਹ ਸੰਦੇਸ਼ ਉਹੀ ਹੁੰਦਾ ਹੈ ਜੋ ਗੁਰੂ ਪੀਰ ਪੈਗੰਬਰਾਂ ਦਾ ਸੀ, ਜੋ ਹਮੇਸ਼ਾ ਹੀ ਉਹਨਾਂ ਨੇ ਸਾਰੀ ਮਾਨਵ ਜਾਤੀ ਨੂੰ ਦਿੱਤਾ ਸੀ। ਤੋ ਇਸ ਲਈ ਉਮਰ ਦੇ ਤਕਾਜ਼ੇ ਵੀ ਨਹੀਂ, ਬਜ਼ੁਰਗੀ ਬਾ ਅਕਲਸ ਨਾ ਕਿ ਬਸਾਲ, ਕਿ ਬਜ਼ੁਰਗੀ ਅਕਲ ਦੇ ਨਾਲ ਤਾਲੁਕ ਰੱਖਦੀ ਹੈ, ਉਮਰ ਦੇ ਨਾਲ ਨਹੀਂ। ਉਮਰ ਦੇ ਨਾਲ ਅਗਰ ਕੋਈ ਵਡੇਰਾ ਵੱਡਾ ਹੁੰਦਾ ਹੈ ਤਾਂ ਫਿਰ ਭਗਤ ਪ੍ਰਹਿਲਾਦ ਦੇ ਮੁਕਾਬਲੇ ਵਿੱਚ ਉਹਦਾ ਪਿਤਾ ਹਰਨਾਕਸ਼ਪ ਉਸ ਤੋਂ ਵੱਡਾ ਹੋਣਾ ਚਾਹੀਦਾ ਸੀ। ਅੱਜ ਸਤਿਕਾਰ ਪ੍ਰਹਿਲਾਦ ਦੀ ਬਜਾਏ ਹਰਨਾਕਸ਼ਪ ਦਾ ਹੋਣਾ ਚਾਹੀਦਾ ਸੀ। ਲੇਕਿਨ ਉੱਥੇ ਅਕਲ ਨਹੀਂ ਸੀ, ਅਕਲ ਜਿਹੜੀ ਕਿ ਸਾਨੂੰ ਸਹੀ ਉੱਚਾਈ ਪ੍ਰਦਾਨ ਕਰਦੀ ਹੈ, ਉਹ ਅਕਲ ਨਹੀਂ ਸੀ। ਕਿਸ ਤਰ੍ਹਾਂ ਦੇ ਨਾਲ ਇਸ ਹਰੀ ਦੇ ਰੰਗ ਵਿੱਚ ਰੰਗ ਕੇ ਜੀਵਨ ਜੀਆ ਜਾਂਦਾ ਹੈ, ਉਹ ਅਕਲ ਨਹੀਂ ਸੀ, ਉਹ ਸਮਝ ਨਹੀਂ ਸੀ। ਲੇਕਿਨ ਉਹ ਛੋਟੇ ਜਿਹੇ ਬੱਚੇ ਦੇ ਵਿੱਚ ਉਸ ਅਕਲ ਸੀ, ਉਹ ਸਮਝ ਸੀ, ਉਹ ਜਾਗ੍ਰਿਤੀ ਸੀ। ਇਸ ਲਈ ਆਪਣੇ ਹੀ ਪਿਤਾ ਤੋਂ ਵੱਡਾ ਸਾਬਿਤ ਹੋਇਆ ਉਹ ਬੱਚਾ। ਤੋ ਬਜ਼ੁਰਗੀ ਬ ਅਕਲਸ ਨਾ ਕਿ ਬਸਾਲ, ਕਿ ਸਾਲਾਂ ਕਰਕੇ ਨਹੀਂ, ਉਮਰਾਂ ਕਰਕੇ ਨਹੀਂ, ਜੋ ਉੱਚੀ ਸੋਚ ਰੱਖਦਾ ਹੈ ਉੱਚਾ ਹੁੰਦਾ ਹੈ, ਜਿਸ ਦੀ ਭਾਵਨਾ ਉੱਚੀ ਹੁੰਦੀ ਹੈ ਉਹ ਉੱਚਾ ਹੁੰਦਾ ਹੈ, ਜਿਸ ਦੇ ਪਾਸ ਸੇ ਨਾਮ ਦਾ ਧਨ ਹੁੰਦਾ ਹੈ ਉਹ ਧਨਵਾਨ ਹੁੰਦਾ ਹੈ। ਜਿਹੜਾ ਇਸ ਰੰਗ ਵਿੱਚ ਰੰਗਿਆ ਹੁੰਦਾ ਹੈ ਉਹ ਹੀ ਸਹੀ ਮੈਨਿਆਂ ਵਿੱਚ ਰੰਗਦਾਰ ਹੁੰਦਾ ਹੈ। ਉਸ ਵਰਗੇ ਰੰਗ ਨਹੀਂ ਹੁੰਦੇ ਹਨ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ, ਕਿਉਂਕਿ ਉਹ ਐਸੇ ਰੰਗ ਵਿੱਚ ਰੰਗਿਆ ਹੋਇਆ ਹੈ, ਔਰ ਐਸੇ ਰੰਗ ਵਿੱਚ ਰੰਗਿਆ ਹੋਇਆ ਹੈ ਜਿਹੜਾ ਕਿ ਬੇਰੰਗੇ ਦਾ ਰੰਗ ਹੈ, ਜਿਹੜਾ ਕਿ ਜਿਹਦਾ ਕੁਛ ਰੰਗ ਹੀ ਨਹੀਂ ਹੈ। ਰੂਪ ਰੰਗ ਤੇ ਰੇਖੋ ਨਿਆਰੇ, ਤੈਨੂੰ ਲੱਖ ਪ੍ਰਣਾਮ ਕਰਾਂ, ਮਨ ਬੁੱਧੀ ਅਤੇ ਅਕਲੋਂ ਬਾਹਰੇ ਤੈਨੂੰ ਲੱਖ ਪ੍ਰਣਾਮ ਕਰਾਂ, ਕਿ ਰੂਪ ਰੰਗ ਜਿਹਦਾ ਰੰਗ ਹੀ ਨਹੀਂ ਹੈ, ਤੋ ਬੇਰੰਗੇ ਦਾ ਰੰਗ ਚੜ੍ਹਾ ਕੇ ਔਰ ਉਸਦੇ ਨਤੀਜੇ ਵਜੋਂ ਇਤਨੇ ਇਤਨੇ ਜੀਵਨ ਦੇ ਵਿੱਚ ਐਸੇ ਸੁੰਦਰ ਰੰਗ ਆ ਗਏ, ਔਰ ਉਹੀ ਸਾਨੂੰ ਸ਼ੋਭਾਇਮਾਨ ਕਰ ਦਿੰਦੇ ਹਨ, ਔਰ ਸਹੀ ਮਾਇਨਿਆਂ ਵਿੱਚ ਸੰਸਾਰ ਵਿੱਚ ਰੰਗੀਨੀ ਆ ਜਾਂਦੀ ਹੈ, ਸਾਡੇ ਜੀਵਨ ਵਿੱਚ ਉਹ ਰੰਗੀਨੀ ਆ ਜਾਂਦੀ ਹੈ। ਤੋ ਐਸੀ ਰੰਗੀਨੀ ਸਾਡੇ ਜੀਵਨ ਵਿੱਚ ਆ ਜਾਏ, ਜਿਹੜਾ ਕਿ ਫਿੱਕਾਪਨ ਸਾਨੂੰ ਸੰਸਾਰ ਵਿੱਚ ਨਜ਼ਰ ਆ ਰਿਹਾ ਹੈ, ਜਿੱਥੇ ਕਿ ਕੋਈ ਸਾਨੂੰ ਉਸ ਤਰ੍ਹਾਂ ਦਾ ਰੰਗ ਨਜ਼ਰ ਨਹੀਂ ਆ ਰਿਹਾ ਹੈ। ਇੱਕ ਫਿੱਕਾ ਫਿੱਕਾ ਸੰਸਾਰ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਬੜਾ ਫਿੱਕਾ ਫਿੱਕਾ ਫੋਕਾ ਜਿਹਾ ਸੰਸਾਰ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਦੇ ਉੱਤੇ ਰੰਗ ਨਹੀਂ ਚੜਿਆ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਨੇ ਇਸ ਰਸ ਨੂੰ ਮਾਣਿਆ ਨਹੀਂ ਹੈ, ਉੱਥੇ ਤਾਂ ਫਿੱਕਾਪਨ ਅਤੇ ਫੋਕਾਪਨ ਹੋਏਗਾ ਹੀ, ਉਹ ਭਰਪੂਰ ਨਹੀਂ ਹਨ ਅਤੇ ਫੋਕੇ ਹੀ ਹੋਣਗੇ। ਕਿਉਂਕਿ ਜਿਸ ਦੇ ਨਾਲ ਅਸੀਂ ਭਰੇ ਭਰੇ ਹੋ ਸਕਦੇ ਹਾਂ ਉਸ ਨੂੰ ਅਸੀਂ ਅਪਣਾਇਆ ਹੀ ਨਹੀਂ ਹੈ, ਉਸਨੂੰ ਧਾਰਨ ਹੀ ਨਹੀਂ ਕੀਤਾ ਹੈ, ਅਤੇ ਫਿਰ ਤਾਂ ਖੋਲ ਹੀ ਰਹਿਣਗੇ, ਫੋਕਾਪਨ ਹੀ ਰਹੇਗਾ ਜੀਵਨ ਦੇ ਵਿੱਚ, ਫਿੱਕਿਆਈ ਰਹੇਗੀ ਜੀਵਨ ਦੇ ਵਿੱਚ। ਰਸ ਆਉਂਦਾ ਹੀ ਉਹਨਾਂ ਦੇ ਹੈ ਜਿਹੜੇ ਕਿ ਇਸ ਮਾਲਿਕ ਖਾਲਿਕ ਇਸ ਨਿਰਾਕਾਰ ਦੇ ਨਾਲ ਇਹ ਆਪਣਾ ਨਾਤਾ ਜੋੜ ਲੈਂਦੇ ਹਨ ਔਰ ਸੰਤਾਂ ਦੀ ਮਤ ਨੂੰ ਧਾਰਨ ਕਰ ਲੈਂਦੇ ਹਨ, ਔਰ ਇਸ ਤਰ੍ਹਾਂ ਦੇ ਨਾਲ ਇਸ ਜੀਵਨ ਦੇ ਸਫ਼ਰ ਨੂੰ ਇੱਕ ਸੁੰਦਰ ਢੰਗ ਨਾਲ ਉਹ ਤੈਅ ਕਰਦੇ ਚਲੇ ਜਾਂਦੇ ਹਨ। ਤੋ ਆਓ ਸਾਧ ਸੰਗਤ, ਕਹਿਣ ਦਾ ਭਾਵ ਇਹੀ ਹੈ ਜਿਵੇਂ ਕਿ ਆਰੰਭ ਦੇ ਵਿੱਚ ਕਿਹਾ ਕਿ ਮਹਾਂਪੁਰਸ਼ ਸੰਤ ਜਨ ਇੱਕ ਐਸੇ ਗੁਣਾਂ ਨਾਲ ਯੁਕਤ ਰਹਿੰਦੇ ਹਨ, ਉਹ ਨਿਮਰਤਾ ਨੂੰ ਧਾਰਨ ਕਰਦੇ ਹਨ ਔਰ ਉਹ ਕਦੇ ਵੀ ਕਿਸੇ ਚੀਜ਼ ਦਾ ਆਪਣੇ ਮਾਣ ਨਹੀਂ ਕਰਦੇ ਹਨ, ਨਾ ਤਨ ਦਾ ਮਾਣ ਕਰਦੇ ਹਨ, ਨਾ ਧਨ ਦਾ ਮਾਣ ਕਰਦੇ ਹਨ, ਨਾ ਵਿਦਵਤਾ ਦਾ ਮਾਣ ਕਰਦੇ ਹਨ, ਕਿਸੇ ਲਿਆਕਤ ਦਾ ਮਾਣ ਕਰਦੇ ਹਨ। ਉਹ ਹਮੇਸ਼ਾ ਹੀ ਦਾਤਾਰ ਦੀਆਂ ਦਾਤਾਂ ਸਮਝ ਕੇ ਇਸ ਦਾ ਸ਼ੁਕਰਾਨਾ ਕਰਦੇ ਹਨ ਔਰ ਉਸਦਾ ਫਿਰ ਉਪਯੋਗ ਕਰਦੇ ਹਨ ਕਲਿਆਣ ਦੇ ਲਈ, ਉਧਾਰ ਦੇ ਲਈ। ਉਹ ਇਸ ਦੇ ਵਿੱਚ ਅਸਰ ਦੇ ਵਿੱਚ ਨਹੀਂ ਆ ਜਾਂਦੇ ਹਨ, ਇਸ ਦੇ ਅਸਰ ਵਿੱਚ ਨਹੀਂ ਆ ਜਾਂਦੇ ਹਨ, ਅਸਰ ਦੇ ਵਿੱਚ ਨਹੀਂ ਆਉਂਦੇ। ਯਾਨੀ ਕਿ ਉਹ ਨਾ ਐਰੋਗੈਂਟ ਬਣਦੇ ਹਨ, ਨਾ ਅਭਿਮਾਨੀ ਬਣਦੇ ਹਨ ਕਿ ਧਨ ਦੀ ਸਮਰਥਾ ਜ਼ਿਆਦਾ ਹੈ ਇਸ ਲਈ ਐਰੋਗੈਂਟ ਹੋ ਜਾਣ, ਉਹਨਾਂ ਕੋਲ ਲਿਆਕਤ ਜ਼ਿਆਦਾ ਹੈ, ਵਿੱਦਿਆ ਜ਼ਿਆਦਾ ਹੈ ਤੋ ਐਰੋਗੈਂਟ ਹੋ ਜਾਣ, ਅਭਿਮਾਨੀ ਹੋ ਜਾਣ, ਦੂਸਰੇ ਦੀ ਕੋਈ ਕਦਰ ਨਾ ਕਰਨ। ਕਿਸੇ ਲਿਹਾਜ਼ ਦੇ ਨਾਲ ਉਹ ਇਸਦਾ ਫਿਰ ਇਸਤੇਮਾਲ ਇਸ ਢੰਗ ਨਾਲ ਨਹੀਂ ਕਰਦੇ ਕਿ ਆਪ ਵੀ ਅਪਯਸ਼ ਨੂੰ ਪ੍ਰਾਪਤ ਕਰਨ ਅਤੇ ਹੋਰਾਂ ਦੇ ਦਿਲਾਂ ਨੂੰ ਵੀ ਦਿਖਾਉਣ। ਉਹਨਾਂ ਸਮਰਥਾਵਾਂ ਦਾ ਸਦਉਪਯੋਗ ਕਰਦੇ ਹਨ। ਸ਼ੁਕਰਾਨੇ ਦਾ ਭਾਵ ਹੁੰਦਾ ਹੈ ਕਿ ਦਾਤਾਰ ਇਹ ਤੇਰੀ ਦਾਤ ਹੈ, ਇਹ ਦੌਲਤ ਦਿੱਤੀ ਹੈ, ਤੇਰੀ ਦਾਤ ਹੈ, ਤੇਰੀ ਕਿਰਪਾ ਹੈ। ਔਰ ਸ਼ੁਕਰਾਨੇ ਦਾ ਭਾਵ, ਕ੍ਰਿਤਗਤਾ ਦਾ ਭਾਵ ਔਰ ਨਿਮਾਣਾਪਨ ਬਣਿਆ ਹੋਇਆ ਹੈ, ਫਿਰ ਉਹ ਹਮੇਸ਼ਾ ਹੀ ਸਿੱਧੇ ਰਾਹ 'ਤੇ ਚੱਲਦਾ ਚਲਾ ਜਾਏਗਾ। ਉਹ ਕਿਸੇ ਦਾ ਚੀਜ਼ ਦਾ ਮਾਣ ਨਹੀਂ ਕਰ ਰਿਹਾ ਹੈ ਔਰ ਇਸੇ ਉਸਦਾ ਦੁਰਉਪਯੋਗ ਵੀ ਨਹੀਂ ਕਰ ਰਿਹਾ ਹੈ। ਤੋ ਐਸੀ ਸੋਝੀ, ਐਸੀ ਵਿਵੇਕ ਬੁੱਧੀ ਉਸਨੂੰ ਮਿਲੀ ਹੋਈ ਹੈ ਔਰ ਉਸੇ ਅਨੁਸਾਰ ਉਹ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰ ਰਿਹਾ ਹੈ। ਤੋ ਆਓ ਸਾਧ ਸੰਗਤ, ਕਹਿਣ ਦਾ ਭਾਵ ਇਹੀ ਹੈ ਕਿ ਮਹਾਂਪੁਰਸ਼ਾਂ ਨੇ, ਭਗਤਾਂ ਨੇ ਜੋ ਸੰਦੇਸ਼ ਸੰਸਾਰ ਦੇ ਵਿੱਚ ਦਿੱਤੇ, ਜੋ ਇੱਕ ਪਾਠ ਪੜ੍ਹਾਇਆ, ਜੋ ਦਿਸ਼ਾ ਨਿਰਦੇਸ਼ ਦਿੱਤੇ, ਉਸੇ ਰਾਹ 'ਤੇ ਤੁਰਨ ਵਾਲੇ ਹੀ ਸਹੀ ਮਾਇਨਿਆਂ ਵਿੱਚ ਸੂਝਵਾਨ ਹੁੰਦੇ ਹਨ, ਜਿਹੜੇ ਕਿ ਹਮੇਸ਼ਾ ਚੇਤਨ ਔਰ ਸਜਗ ਰਹਿੰਦੇ ਹਨ, ਪੂਰੀ ਤਰ੍ਹਾਂ ਦੇ ਨਾਲ ਚੇਤਨ ਰਹਿੰਦੇ ਹਨ। ਕਿਉਂਕਿ ਇਹ ਪਤਾ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਦੇ ਨਾਲ ਕਦ ਇਹ ਮਨ ਦੇ ਉੱਤੇ ਕੋਈ ਐਸਾ ਵਿਪਰੀਤ ਅਸਰ ਹੋ ਜਾਂਦਾ ਹੈ ਔਰ ਉਹ ਸਾਨੂੰ ਲੈ ਡੁਬਾਉਂਦਾ ਹੈ। ਇਸੇ ਲਈ ਚੇਤਨ ਭਗਤ ਹੁੰਦੇ ਹਨ, ਚੇਤਨਤਾ ਦੇ ਨਾਲ ਯੁਕਤ ਰਹਿੰਦੇ ਹਨ ਕਿ ਆਈ ਮੁਝ ਪੇ ਅਨਕ ਅਨਕ ਕਰ ਭੇਸ, ਕਿ ਕਿਸ ਤਰ੍ਹਾਂ ਦੇ ਨਾਲ ਇਹ ਅਨੇਕਾਂ ਭੇਸ ਬਣਾ ਕੇ ਆ ਜਾਂਦੀ ਹੈ ਜਿਸ ਨੂੰ ਮਾਇਆ ਕਹਿੰਦੇ ਹਨ। ਕਿਤੇ ਯਸ਼ ਦੇ ਰੂਪ ਵਿੱਚ, ਕਿਤੇ ਅਪਯਸ਼ ਦੇ ਰੂਪ ਵਿੱਚ, ਕਿਤੇ ਪ੍ਰਲੋਭਨਾਂ ਦੇ ਰੂਪ ਵਿੱਚ, ਕਿਤੇ ਕੋਈ ਕੁਛ ਹੋਣ ਦੇ ਭਾਵਨਾ ਦੇ ਰੂਪ ਦੇ ਵਿੱਚ, ਇੱਕ ਅਹਿਮ ਦੇ ਰੂਪ ਦੇ ਵਿੱਚ, ਇਹ ਕਿਸ ਤਰ੍ਹਾਂ ਦੇ ਨਾਲ ਸੂਖਸ਼ਮ ਰੂਪ ਦੇ ਵਿੱਚ ਹੀ ਸਾਨੂੰ ਲਪੇਟ ਲੈਂਦੀ ਹੈ। ਤੋ ਇਸ ਲਈ ਚੇਤਨਤਾ ਦੀ ਗੱਲ ਕੀਤੀ ਜਾਂਦੀ ਹੈ। ਚੇਤਨ ਰਹਿੰਦੇ ਹਨ ਭਗਤ, ਸਜਗ ਰਹਿੰਦੇ ਹਨ ਔਰ ਨਾਲ ਨਾਲ ਵੇਖਦੇ ਰਹਿੰਦੇ ਹਨ ਕਿ ਕਿਤੇ ਸਾਡੇ 'ਤੇ ਵਾਰ 'ਤੇ ਨਹੀਂ ਹੋ ਗਿਆ ਹੈ, ਕਿਤੇ ਅਹਿਮ ਦਾ ਵਾਰ 'ਤੇ ਨਹੀਂ ਹੋ ਗਿਆ ਹੈ, ਕਿਤੇ ਪ੍ਰਲੋਭਨ 'ਤੇ ਨਹੀਂ ਜਾਗ ਗਿਆ ਹੈ, ਕਿਤੇ ਕੋਈ ਹੋਰ ਲਾਲਸਾ ਨੇ ਜਨਮ 'ਤੇ ਨਹੀਂ ਲੈ ਲਿਆ ਹੈ, ਕਿਤੇ ਕੋਈ ਨਿਰਾਦਰੀ ਦਾ ਭਾਵ 'ਤੇ ਨਹੀਂ ਪੈਦਾ ਹੋ ਗਿਆ ਹੈ ਦੂਸਰਿਆਂ ਦਾ ਪ੍ਰਤੀ। ਤੋ ਇਸ ਤਰ੍ਹਾਂ ਦੇ ਨਾਲ ਉਹ ਸਜਗ ਰਹਿੰਦੇ ਹਨ, ਉਹ ਨਾਲ ਨਾਲ ਆਪਣੇ ਆਪ ਨੂੰ ਸਵਾਰਦੇ ਰਹਿੰਦੇ ਹਨ। ਜਿਵੇਂ ਅਸੀਂ ਕਿਤੋਂ ਗੁਜ਼ਰਦੇ ਵੀ ਹਾਂ, ਕਿਤੇ ਝਾੜੀਆਂ ਦੇ ਵਿੱਚੋਂ ਗੁਜ਼ਰਦੇ ਹਾਂ, ਬਚ ਬਚਾ ਕੇ ਗੁਜ਼ਰਦੇ ਹਾਂ ਔਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਵੇਖਦੇ ਹਾਂ ਕਿ ਅਸੀਂ ਕੱਪੜੇ ਪਾਏ ਹੋਏ ਹਨ, ਸਫੇਦ ਪਾਏ ਹੋਏ ਹਨ, ਕਿਤੇ ਝਾੜੀ ਦੇ ਕੋਲੋਂ ਲੰਘਣ ਦੇ ਨਾਲ ਉਹਦੇ ਪੱਤਿਆਂ ਦਾ ਨਾਲ ਲੱਗੀ ਮਿੱਟੀ 'ਤੇ ਨਹੀਂ ਲੱਗ ਗਈ ਹੈ, ਕਿਤੇ ਕੱਪੜੇ ਖਰਾਬ 'ਤੇ ਨਹੀਂ ਹੋ ਗਏ ਹਨ, ਫਿਰ ਥੋੜ੍ਹੀ ਜਿਹੀ ਅਗਰ ਲੱਗੀ ਹੈ ਨਾਲ ਹੀ ਝਾੜ ਦਿੰਦੇ ਹਾਂ। ਇਸ ਤਰ੍ਹਾਂ ਦੇ ਨਾਲ ਅਸੀਂ ਬੜੀ ਚੇਤਨਤਾ ਦੇ ਨਾਲ ਚੱਲਦੇ ਹਾਂ ਕਿ ਕਿਤੇ ਲੱਗ ਨਾ ਜਾਏ, ਕੋਈ ਦਾਗ ਨਾ ਲੱਗ ਜਾਏ, ਕੁਛ ਛੂਹ ਨਾ ਜਾਏ ਸਾਡੇ ਨਾਲ। ਅਗਰ ਛੂਹ ਗਿਆ ਹੈ ਤਾਂ ਨਾਲ ਦੇ ਨਾਲ ਉਸਨੂੰ ਉਤਾਰ ਵੀ ਦਿੰਦੇ ਹਨ, ਇਸ ਤੋਂ ਪਹਿਲਾਂ ਕਿ ਉਹ ਪੱਕਾ ਹੋ ਜਾਏ। ਉਹ ਦਾਗ ਉਸ ਨੂੰ ਨਾਲ ਦੇ ਨਾਲ ਹੀ ਉਤਾਰ ਦਿੰਦੇ ਹਨ। ਇਸ ਸੰਸਾਰ ਦੇ ਵਿਚਰਨ ਵਿੱਚ ਵਿਚਰਨ ਕਰਨ ਦੇ ਕਾਰਨ ਜਿਹੜਾ ਕਿ ਕਾਜਲ ਦੀ ਕੋਠੜੀ ਵੀ ਕਿਹਾ ਗਿਆ ਹੈ, ਤੋ ਇਸ 'ਚੋਂ ਲੰਘਦਿਆਂ ਹੋਇਆਂ ਕਿਤੇ ਨਾ ਕਿਤੇ ਲੱਗ ਜਾਂਦੇ ਹਨ। ਲੇਕਿਨ ਜਿਸ ਤਰ੍ਹਾਂ ਦੇ ਨਾਲ ਕਬੀਰ ਜੀ ਨੇ ਕਿਹਾ ਹੈ ਕਿ ਜਲ ਕਾਜਲ ਕੀ ਕੋਠੜੀ ਅੰਧ ਪਰ ਤਿਸ ਮਾਹੇ ਔਰ ਹੋਂ ਬਲਿਹਾਰੀ ਤਿਨ ਕੇ ਪੈਸ ਜੋ ਨਿਕਲ ਜਾਏ, ਕਿ ਇਸ ਕਾਜਲ ਦੀ ਕੋਠੜੀ ਵਿੱਚ ਅਗਰ ਪੈ ਵੀ ਗਏ ਲੇਕਿਨ ਮੈਂ ਬਲਿਹਾਰੀ ਉਸ ਤੋਂ ਹਾਂ ਜਿਹੜਾ ਕਿ ਇਸ ਤੋਂ ਨਿਕਲ ਆਇਆ, ਇਸ ਤੋਂ ਉਭਰ ਆਇਆ, ਉਸ ਵੀ ਡੇਰੇ ਨਹੀਂ ਲਗਾ ਲਏ। उसने डेरे नहीं लगा ले, बाजार से गुजरा हूँ, खरीदार नहीं हूँ, कि मैं इस जहान रूपी बाजार विच जो गुजरते रहा हाँ, लेकिन मैं इसका खरीदार नहीं हाँ, क्योंकि संसार रूपी बाजार दे विच जेड़ा सामान है वो सामान ऐसा है कि उसनु अगर असी प्रधानता दे देंदे हाँ तो असी अपने आप दे लई डुबण का कारण बन जाते हैं। तो इसलिए शायर भी कह रहा है कि बाजार से गुजरा हूँ, खरीदार नहीं हूँ। ठीक है, मैं इस चो गुजर रहा हाँ, मालिक ने इसे संसार में जन्म दिता है, इस विच असी अपनी जिम्मेदारियां भी निभाणियां हन, असी होर भी अपने रिस्पोंसिबिलिटीज़ नू फुलफिल करना है, लेकिन नाल ही नाल अगी सजग भी रहना है कि किते संसार दे विच असी ग्राहक ना बन जाइए, उन्हां भावनावां दे ग्राहक ना बन जाइए जेड़े कि साडे लई नुकसान का कारण बन जाण। असी हमेशा ही ऐसी अवस्था विच रहिए जेड़ी कि सानू इस तरह दे नाल कायम रखे, मानवता दे उत्ते, इंसानियत दे उत्ते, गुरसिखी दे उत्ते, मानवता दे उत्ते सानू कायम रखे। इस दे उत्ते कायम रहना यही सब तो वड्डी चैलेंज होया करदी है, जिसनू असी सस्टेनेबिलिटी कहिंदे हां। एक सस्टेनेबिलिटी जिवें ओ पंक्ति असी अक्सर कई दफ़ा पढ़ी सुनी हुई है कि प्यार पाना सौखा ते निभाना औखा है, यानी कि निभाण वाली गल जेड़ी है उसे नू ही क्या है कि सस्टेनेबिलिटी, कि सस्टेन रखना। दौलत पाई है ते दौलत गवा नहीं दिती है, उसनू सस्टेन रखिया होया है। साड़ी उच्ची सोच वो ये नहीं कि थोड़ी देर दी उच्ची सोच रही और फिर वही छोटी सोच जड़ी बड़ी सोच छोटी सोच भी तब्दील हो गई, एक खरी मत खोटी मत विच तब्दील हो गई, यानी कि वो खरापन जड़ा है वो सस्टेन नहीं होया है, वो किते ना किते वो हथों निकल गया है, निकल रहा है। तो इसलिए सजगता दी गल, सुचेत रहन दी गल ये महापुरशां ने कही है कि असी इस दे उत्ते कायम रहना है, इस निरंकार दे उत्ते, इस दे अकीदे उत्ते कायम रहना है, एक गुरमत दे उत्ते कायम रहना है, गुरमत नूं मनमत विच तब्दील नहीं होण देना है, निम्रता नूं अभिमान दे विच तब्दील नहीं होण देना है, विशालता नूं संकीर्णता विच नहीं तब्दील होण देना है। असी हमेशा उस अपने रूप नूं सुंदर बनाई रखना है, यही महापुरश हमेशा सानू सुचेत करते हैं, प्रेरणा देते हैं। निरंतर सत्संग करन दा भी प्राय ही यही है, लगातार सत्संग करन दा, संगत करन दा मतलब ही यही है कि किते ना किते संसार विच विचरण करद्या होया असी उस पासे ना तुर चलीए जिस पासे किते ना किते साडे कदम जा रहे होण, उस समय सिर असी होड़ लईए अपने आप नूं, मोड़ लईए उस रस्ते तो। इस लई संगत दा प्रताप मन्या जांदा है, संगत दी महत्ता दसी जांदी है। अगर ये भी ना मिले सानू फिर ते असी पलां विच ही पता नहीं किथे निकल जाइए, किथे साडा म्यार धूमिल हो जावे। ये संगत दा ही प्रताप है जेड़े कि साडे लई एक साधन बन जांदे हन, ऐसे उत्तम बचन साडे सामने रख देंदे हन, ऐसे पक्के सानू भी पक्याई प्रदान कर देंदे हन, सानू भी सीधे राह ते चलाण दे लई वो अपना योगदान देंदे हन। तो इस लई ऐसी संगत दा दी महत्ता जाणद्या होया भगत जन अपने आप नू इसे विच ही शुमार करदे हन, और उत्तम विद्या नू प्राप्त करके, उत्तम शिक्षा नू प्राप्त करके उसे दे अनुसार अपने इस जीवन दे सफर नू वो तय करते चले जाते हैं। तो आओ साध संगत, यही करदास, यही प्रार्थना कि दातार ऐसी कृपा करे, ऐसी दया करे कि सब नू ऐसी ही सुमति बख्शे ताकि सारे ही सुमत भरिया जीवन जींदे चले जाण, दिव गुणिया गुणा दे नाल युक्त होके ਉਹ ਸ਼ੋਭਾਇਮਾਨ ਹੁੰਦੇ ਚਲੇ ਜਾਣ। ਔਰ ਸੰਸਾਰ ਜਿਸ ਰਾਹ 'ਤੇ ਚੱਲ ਰਿਹਾ ਹੈ, ਅਸੀਂ ਉਹ ਵੇਖ ਹੀ ਰਹੇ ਹਾਂ ਕਿ ਸੰਸਾਰ ਕਿਤਨੀ ਗਿਰਾਵਟ ਵਿੱਚ ਜਾ ਰਿਹਾ ਹੈ। ਆਏ ਦਿਨ ਅਸੀਂ ਉਮੀਦ ਕਰਦੇ ਹਾਂ ਕਿ ਇਨਸਾਨ ਦਾ ਮਿਆਰ ਉੱਚਾ ਹੋਏਗਾ, ਲੇਕਿਨ ਐਸੀ ਘਿਨੌਣੀ ਚਾਲ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਕਿ ਇਨਸਾਨ ਗਿਰਦਾ ਹੀ ਚਲਾ ਜਾ ਰਿਹਾ ਹੈ, ਕਿਤਨਾ ਅਸਹਿਣਸ਼ੀਲ ਹੁੰਦਾ ਚਲਾ ਜਾ ਰਿਹਾ ਹੈ। ਜਿਸ ਤਰ੍ਹਾਂ ਦੇ ਨਾਲ ਇਨਸਾਨ ਵਿਚਰਨ ਕਰ ਰਿਹਾ ਹੈ ਸੰਸਾਰ ਦੇ ਵਿੱਚ, ਉਹ ਵਾਕਈ ਹੀ ਇੱਕ ਬੜੀ ਹੀ ਇੱਕ ਹਿਰਦੇ ਨੂੰ ਦੁਖਾਉਣ ਵਾਲੀ ਇੱਕ ਐਸੀ ਇੱਕ ਚਾਲ ਹੈ ਜਿਹੜੀ ਕਿ ਇਸ ਧਰਤੀ ਨੂੰ ਵੀ ਪ੍ਰਲੀਤ ਕਰਦੀ ਹੈ, ਜਿਹੜੀ ਕਿ ਮਾਨਵ ਜਾਤੀ ਨੂੰ ਵੀ ਕਲੰਕਿਤ ਕਰਦੀ ਹੈ। ਤੋ ਇਸ ਤਰ੍ਹਾਂ ਦੇ ਹਾਲਾਤ ਇਸ ਸੰਸਾਰ ਦੇ ਵਿੱਚ ਹਨ, ਲੇਕਿਨ ਅਗਰ ਇੱਕ ਰਾਹਤ ਮੰਨੀ ਜਾ ਸਕਦੀ ਹੈ ਉਹ ਉਹੀ ਹੈ ਜਿਸ ਦਾ ਦਾਸ ਨੇ ਜ਼ਿਕਰ ਕੀਤਾ, ਉੱਚੀ ਮਤ ਵਾਲੇ, ਸੁੰਦਰ ਜੀਵਨ ਜੀਣ ਵਾਲੇ, ਸੁੰਦਰ ਭਾਵਨਾਵਾਂ ਵਾਲੇ, ਹਲੀਮੀ ਵਾਲੇ, ਦੂਸਰੇ ਦਾ ਦਰਦ ਵੰਡਣ ਵਾਲੇ, ਦੂਸਰੇ ਨੂੰ ਖੁਸ਼ੀ ਦੇਣ ਵਾਲੇ, ਐਸੇ ਜਿਹੜੇ ਹੁੰਦੇ ਹਨ ਉਹੀ ਆਸ਼ਾ ਦੀ ਕਿਰਨ ਹੁੰਦੇ ਹਨ। ਉਹੀ ਇੱਕ ਆਸ਼ਾ ਦੀ ਕਿਰਨ ਇਸ ਤਪਦੇ ਹੋਏ ਸੰਸਾਰ ਦੇ ਵਿੱਚ, ਐਸੇ ਗਿਰਾਵਟ ਦੀ ਔਰ ਜਾਣ ਵਾਲੇ ਜਾਂਦੇ ਹੋਏ ਸੰਸਾਰ ਦੇ ਵਿੱਚ ਅਗਰ ਵੇਖਦੇ ਹਾਂ ਤਾਂ ਇਹ ਇੱਕ ਰਾਹਤ ਹੈ, ਇਹ ਇੱਕ ਆਸ਼ਾ ਦੀ ਕਿਰਨ ਹੈ ਜਿਹੜੀ ਕਿ ਇਹ ਸੱਜਣਤਾ, ਇਹ ਗੁਰਮਤ ਵਾਲੇ, ਗੁਰਸਿੱਖੀ ਵਾਲੇ, ਇਹ ਜਿਹੜੇ ਹਨ ਇਹ ਇੱਕ ਆਸ਼ਾ ਦੀ ਕਿਰਨ ਹਨ। ਵਰਨਾ ਕਹਿ ਦਿੰਦੇ ਹਨ, ਕਈਆਂ ਦੀ ਜ਼ੁਬਾਨ ਤੋਂ ਅਸੀਂ ਸੁਣਦੇ ਹਾਂ, ਦ ਕੰਡੀਸ਼ਨਸ ਔਫ ਦਾ ਵਰਲਡ ਟੂਡੇ ਆਰ ਵੈਰੀ ਹੋਪਲੈਸ, ਮੀਨਸ ਦੈਟ ਦੇਰ ਇਜ਼ ਨੋ ਹੋਪ, ਇਟਸ ਹੋਪਲੈਸ ਕੰਡੀਸ਼ਨ। ਇਨਸਾਨ ਦੀ ਗਿਰਾਵਟ ਨੂੰ ਵੇਖ ਕੇ ਕਹਿੰਦੇ ਹਨ ਕਿ ਹੋਪਲੈਸ, ਹੋਪ ਵੀ ਚਲੀ ਗਈ ਹੈ, ਉਮੀਦਾਂ ਵੀ ਚਲੀਆਂ ਗਈਆਂ ਹਨ। ਲੇਕਿਨ ਭਗਤ ਜਗ ਅਗਰ ਆਪਣੀ ਜਗ੍ਹਾ 'ਤੇ ਮਜ਼ਬੂਤ ਰਹਿੰਦੇ ਹਨ, ਇਨਸਾਨੀਅਤ ਸੱਜਣਤਾ ਦੇ ਉੱਤੇ, ਗੁਰਮਤ ਦੇ ਉੱਤੇ, ਤਾਂ ਇਹੀ ਹੋਪ ਹੁੰਦੇ ਹਨ, ਇਹੀ ਆਸ਼ਾ ਦੀ ਕਿਰਨ, ਇਹੀ ਉਮੀਦ ਹੁੰਦੇ ਹਨ ਕਿ ਧਰਤੀ ਦਾ ਬਚਾਅ ਰਹੇਗਾ ਔਰ ਇਹ ਧਰਤੀ ਕਾਇਮ ਰਹੇਗੀ। ਤੋ ਇਹੀ ਅਰਦਾਸ, ਇਹੀ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਦਾਤਾਰ ਐਸੀ ਹੀ ਕਿਰਪਾ ਕਰੇ ਸਭ ਦੇ ਉੱਤੇ, ਤਾਂ ਕਿ ਸਾਰੇ ਹੀ ਇਸੇ ਤਰ੍ਹਾਂ ਦਾ ਜੀਵਨ ਜਿਉਂਦੇ ਚਲੇ ਜਾਣ ਔਰ ਸੰਸਾਰ ਦੇ ਤਮਾਮ ਇਨਸਾਨਾਂ ਨੂੰ ਇਹ ਸੁਮਤ ਮਿਲੇ, ਇਹ ਜਾਗ੍ਰਿਤੀ ਮਿਲੇ, ਤਾਂ ਕਿ ਉਹ ਵੀ ਸਮਝ ਸਕਣ ਕਿ ਕਿਹੜਾ ਕਦਮ ਚੁੱਕਣ ਦੇ ਨਾਲ ਭਲਾਈ ਹੁੰਦੀ ਹੈ ਆਪਣੀ ਅਤੇ ਹੋਰਨਾਂ ਦੀ। ਕਦੇ ਵੀ ਉਹ ਕਦਮ ਨਾ ਚੁੱਕੇ ਜਾਣ ਜਿਹੜੇ ਕਿ ਵਿਨਾਸ਼ ਵੱਲ ਲੈ ਕੇ ਜਾਂਦੇ ਹਨ। ਤੋ ਇਹ ਸ਼ੁਭਕਾਮਨਾਵਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਅਜੇ ਨਵਾਂ ਸਾਲ ਚੜ੍ਹਨ ਵਿੱਚ ਇੱਕ ਦਿਨ ਹੋਰ ਵਿੱਚ ਬਾਕੀ ਹੈ, ਲੇਕਿਨ ਪਿਛਲੇ ਚੰਦ ਦਿਨਾਂ ਤੋਂ ਲਗਾਤਾਰ ਨਵੇਂ ਸਾਲ, ਆਉਣ ਵਾਲੇ ਸਾਲ ਦੀਆਂ ਸ਼ੁਭਕਾਮਨਾਵਾਂ ਆਰੰਭ ਹੋ ਚੁੱਕੀਆਂ ਹਨ। ਅਕਸਰ ਕ੍ਰਿਸਮਸ ਦਾ ਤਿਉਹਾਰ ਆਉਂਦਾ ਹੈ ਔਰ ਉੱਥੇ ਤਾਂ ਇੰਗਲੈਂਡ, ਅਮੈਰੀਕਾ ਵਗੈਰਾ ਤਾਂ ਉਹ ਇਕੱਠਾ ਹੀ ਲਿਖ ਦਿੰਦੇ ਹਨ, ਸੀਜ਼ਨਸ ਗ੍ਰੀਟਿੰਗਸ। ਸੀਜ਼ਨਸ ਗ੍ਰੀਟਿੰਗਸ ਵਿੱਚ ਕ੍ਰਿਸਮਸ ਐਂਡ ਨਿਊ ਈਅਰ ਦੋਨੋਂ ਦੀ ਹੀ ਉਹ ਸ਼ੁਭਕਾਮਨਾ ਕਰ ਦਿੰਦੇ ਹਨ। ਤਾਂ ਉਦੋਂ ਤੋਂ ਹੀ ਅਕਸਰ ਇਹ ਪ੍ਰਾਰਥਨਾਵਾਂ ਸ਼ੁਰੂ ਹੋ ਜਾਂਦੀਆਂ ਹਨ ਆਉਣ ਵਾਲੇ ਸਾਲ ਦੇ ਲਈ, ਕਿ ਮੰਗਲਮਈ ਹੋਵੇ ਸਾਲ, ਹਰ ਕਿਸੇ ਲਈ ਸੁੱਖ ਦਾ ਸੁੱਖ ਭਰਿਆ ਹੋਵੇ ਇਹ ਸਾਲ। ਔਰ ਗੁਰਮੁਖ ਵੀ ਇਹੀ ਮੰਗਦੇ ਹਨ, ਸਾਰਿਆਂ ਦੀ ਭਲਾਈ ਜਿੱਥੇ ਮੰਗਦੇ ਹਨ ਉੱਥੇ ਆਪਣੇ ਲਈ ਵੀ ਮੰਗਦੇ ਹਨ ਕਿ ਦਾਤਾਰ ਕਿਰਪਾ ਕਰ ਕਿ ਨਵੇਂ ਸਾਲ ਦੇ ਵਿੱਚ ਵੀ ਸਾਡਾ ਇਹ ਜਿਹੜਾ ਰੂਪ ਜਿਹੜਾ ਹੈ ਇਹ ਨਿਰੋਇਆ ਹੀ ਰਹੇ, ਅਸੀਂ ਕਿਤੇ ਇਸ ਗੁਜ਼ਰੇ ਹੋਏ ਸਾਲ ਦੇ ਵਿੱਚ ਕਿਤੇ ਵੀ ਸਾਡੇ ਕਦਮ ਲੜਖੜਾਏ ਹੋਣ। ਦਾਤਾਰ ਕਿਰਪਾ ਕਰ ਕਿ ਆਉਣ ਵਾਲੇ ਸਾਲ ਦੇ ਵਿੱਚ ਸਾਡੇ ਕਦਮ ਲੜਖੜਾਉਣ ਨਾ, ਅਸੀਂ ਕਦੇ ਵੀ ਕਿਸੇ ਗੁਰਸਿੱਖ ਦਾ ਨਿਰਾਦਰ ਨਾ ਕਰੀਏ, ਸਾਡੀ ਕੋਈ ਉੱਚੀ ਆਵਾਜ਼ ਇੱਕ ਸ਼ਾਨ ਦੇ ਖਿਲਾਫ ਵਾਲੀ ਹੋਵੇ। ਅਸੀਂ ਹਮੇਸ਼ਾ ਹੀ ਦੂਸਰੇ ਦਾ ਸਤਿਕਾਰ ਗੁਰਸਿੱਖਾਂ ਦਾ ਕਰਦੇ ਰਹੀਏ, ਬੱਚੇ ਬੱਚੇ ਦੇ ਦਾਸ ਬਣੇ ਰਹੀਏ ਔਰ ਹਮੇਸ਼ਾ ਇਸ ਨਿਰੰਕਾਰ ਦੇ, ਇਸ ਗਿਆਨ ਦੇ ਉੱਤੇ ਅਸੀਂ ਕਾਇਮ ਰਹੀਏ ਔਰ ਸੰਸਾਰ ਨੂੰ ਵੀ ਅਸੀਂ ਸੰਸਾਰ ਦੇ ਉੱਤੇ ਉਪਕਾਰ ਵੀ ਕਰਦੇ ਚਲੇ ਜਾਈਏ। ਤੋ ਐਸੀਆਂ ਹੀ ਪ੍ਰਾਰਥਨਾਵਾਂ, ਸ਼ੁਭਕਾਮਨਾਵਾਂ ਆਉਣ ਵਾਲੇ ਸਾਲ ਦੇ ਲਈ, ਔਰ ਦਾਤਾਰ ਸਭ ਨੂੰ ਸੁੱਖ ਸਮਰਿੱਧੀ ਵੀ ਪ੍ਰਦਾਨ ਕਰੇ। ਤਨ ਮਨ ਧਨ ਦੇ ਸੁੱਖ ਪ੍ਰਦਾਨ ਕਰੇ ਤਾਂ ਕਿ ਸਾਰੇ ਹੀ ਇਸ ਉਪਕਾਰ ਦੇ ਵਿੱਚ ਤਨ ਮਨ ਧਨ ਦਾ ਵੱਧ ਚੜ੍ਹ ਕੇ ਯੋਗਦਾਨ ਵੀ ਦਿੰਦੇ ਚਲੇ ਜਾਣ, ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ। ਤੁਦਾਸ ਸ਼ਬਦਾਂ ਨੂੰ ਵਿਰਾਮ ਦੇਵੇਗਾ ਕਿਉਂਕਿ ਸਮਾਂ ਕਾਫੀ ਵੱਧ ਚੁੱਕਾ ਹੈ ਔਰ ਸ਼ਾਮ ਦਾ ਵਕਤ ਹੋ ਚੁੱਕਾ ਹੈ ਔਰ ਅੱਜ ਕੱਲ੍ਹ ਜਾਣਦੇ ਹੀ ਹੋ ਕਿ ਸਰਦੀ ਦੇ ਕਾਰਨ ਧੁੰਦ ਦਾ ਵੀ ਅਸਰ ਹੁੰਦਾ ਹੈ। ਤੋ ਇਸ ਲਈ ਦਾਸ ਹੋਰ ਜ਼ਿਆਦਾ ਸ਼ਬਦਾਂ ਦਾ ਸਹਾਰਾ ਲਏ ਬਗੈਰ ਇਹੀ ਸ਼ੁਭਕਾਮਨਾ ਅਰਦਾਸ ਕਰਦਿਆਂ ਹੋਇਆਂ ਆਪ ਤੋਂ ਇਜਾਜ਼ਤ ਚਾਹੇਗਾ ਔਰ ਆਪਣੀ ਖੁਸ਼ੀ ਜ਼ਾਹਿਰ ਕਰੇਗਾ ਜੋ ਇੱਥੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਕਰਕੇ ਪ੍ਰਾਪਤ ਹੋਈ ਹੈ। ਔਰ ਇਸੇ ਸ਼ੁਭਕਾਮਨਾ ਦੇ ਨਾਲ ਦਾਸ ਆਪ ਤੋਂ ਇਜਾਜ਼ਤ ਚਾਹੇਗਾ। ਸਤਿ ਸੰਗਤ ਜੀ, ਧੰਨਵਾਦ।